दूर न होई कतहूं जाइए, नजर करे ता हर हर पाइए। हजूर कहिंदे ने उस वाहिगुरु की यह भी एक वड्डी सिफत है, दूर ना होई कतहूं जाइए, चाहे किते भी चले जाइए, इस धरती दे उत्ते किते चले जाइए, एक देश नू छड़ के दूजे देश वे चले जाइए, ते चाहे इस लोक नू छड़ के परलोक विच भी चले जाइए, पर वाहिगुरु किते भी दूर नहीं हुंदा। नजर करे ता हर हर पाइए, बई जे सतगुरु मेहर दी निगाह करे ता हर हर पाइए, ताही उस अकाल पुरख वाहिगुरु दा नाम ते उस वाहिगुरु दा ज्ञान प्राप्त करीदा है। अरदास करी पूरे गुरपास, नानक मंगै हर तन रास। इसे लई असी पूरे गुरु दे पास अरदास बेनती करदे हां, ते नाल ही पूरे गुरु दे पासों नानक मंगै हर तन रास, असी उस अकाल पुरख वाहिगुरु दे नाम दी पूंजी नूं भी मंगदे हां, क्योंकि नाम दी पूंजी दे मालक भी सतगुरु ने। साहो पठाया शाह पास, अमोल रतन अमोला रास, उस पातशाह अकाल पुरख ने गुरु शाह दे कोल सानू भेजिया है, और गुरु शाह दे कोलों वाहिगुरु दे नाम तन दी पूंजी प्राप्त हुंदी है। इसे लई पूरे गुरु दे पास मैं अरदास बेनती करदा हां, ते हे सतगुरु जी, मैनू वाहिगुरु दे नाम तन दी पूंजी बख्शिश कर दियो। आसा महला पंजवा, प्रथमे मिटिया तन का दुख, मन सगल को हुआ सुख। जिन्ना नू पाई पूरा गुरु मिलदा है, उन्ना नू केड़े केड़े लाभ प्राप्त हुंदे ने, लो संगतां प्रेम दे नाल सुनो, गुर पूरा पायो मेरे भाई, रोग सोग सब दुख बिनासे सतगुर की सरनाई। रहाओ हजूर कहिंदे ने, ऐ मेरे भरावो, असा पूरा गुरु प्राप्त कीता है, पूरे गुरु दी मेहर दे नाल रोग सोग सब दुख बिनासे, जिन्ने रोग सन, क्योंकि रोग कई प्रकार दे ने, ते जड़े सोग सन, ते सारे दुख नाश हो गए ने, सतगुर की शरणाई किवें, सतगुरु दी शरण विच पैण तो। जिहड़ा मनुख सतगुरु दी शरण विच आके पै जांदा है, उहदे रोग सोग सारे दुख नाश हो जांदे हन, ते गुरु नूं मिल के ਕਿਵੇਂ ਕਿਵੇਂ ਤੁਹਾਨੂੰ ਹੋਰ ਲਾਭ ਹੋਏ ਨੇ। ਲੋ ਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੁਖ। ਗੁਰਮੁਖੋ, ਪਹਿਲਾਂ ਤੇ ਸਾਡੇ ਤਨ ਦਾ ਦੁੱਖ ਮਿਟਿਆ, ਕਿਉਂਕਿ ਪਹਿਲਾਂ ਸਰੀਰ ਦੇ ਦੁੱਖ ਹੀ ਬੇਅੰਤ ਨੇ। ਮਨ ਸਗਲ ਕੋ ਹੋਆ ਸੁਖ, ਤੇ ਫਿਰ ਦੂਸਰੇ ਨੰਬਰ ਤੇ ਸਾਡੇ ਮਨ ਨੂੰ ਵੀ ਸਾਰਾ ਸੁਖ ਪ੍ਰਾਪਤ ਹੋਇਆ ਹੈ, ਅਥਵਾ ਮਨ ਸਗਲ ਕੋ ਹੋਆ ਸੁਖ, ਸਾਡੇ ਮਨ ਨੂੰ ਸਗਲ ਦਾ ਅਰਥ ਵੀ ਪੂਰਨ ਸੁਖ ਪ੍ਰਾਪਤ ਹੋ ਗਿਆ ਹੈ। ਪਹਿਲਾਂ ਸਰੀਰ ਦਾ ਦੁੱਖ ਦੂਰ ਹੋਇਆ, ਫਿਰ ਸਾਡੇ ਮਨ ਨੂੰ ਸਾਰਾ ਸੁਖ ਪ੍ਰਾਪਤ ਹੋਇਆ ਹੈ। ਕਰ ਕਿਰਪਾ ਗੁਰਦੀਨੋ ਨਾਓ, ਬਲ ਬਲ ਤੇ ਸਤਿਗੁਰ ਕੋ ਜਾਓ। ਹਜ਼ੂਰ ਕਹਿੰਦੇ ਨੇ, ਭਾਈ ਸਤਿਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਬਖਸ਼ਿਸ਼ ਕੀਤਾ ਹੈ, ਤੇ ਉਸ ਨਾਮ ਦੇ ਜ਼ਰੀਏ ਸਾਡੇ ਤਨ ਦੇ ਦੁੱਖ ਵੀ ਦੂਰ ਹੋਏ ਨੇ, ਤੇ ਮਨ ਨੂੰ ਵੀ ਸਾਰੇ ਸੁਖ ਪ੍ਰਾਪਤ ਹੋ ਗਏ ਹਨ। ਬਲ ਬਲ ਤੇ ਸਤਿਗੁਰ ਕੋ ਜਾਓ, ਇਸੇ ਲਈ ਮੈਂ ਉਹ ਸਤਿਗੁਰੂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦਾ ਹਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਬਿਨਾਸੇ, ਸਤਿਗੁਰ ਕੀ ਸਰਣਾਈ ਰਹਾਉ। ਐ ਮੇਰੇ ਭਰਾਵੋ, ਮੈਂ ਹੁਣ ਪੂਰਾ ਗੁਰੂ ਪ੍ਰਾਪਤ ਕਰ ਲਿਆ ਹੈ, ਉਸ ਪੂਰੇ ਗੁਰੂ ਦੀ ਕਿਰਪਾ ਨਾਲ ਜਿੰਨੇ ਵੀ ਰੋਗ ਸਨ, ਤਨ ਦੇ ਰੋਗ, ਮਨ ਦੇ ਰੋਗ, ਦਿਲ ਦੇ ਰੋਗ, ਦਿਮਾਗ ਦੇ ਰੋਗ, ਸਾਰੇ ਰੋਗ ਚਲੇ ਗਏ ਨੇ, ਅਥਵਾ ਵਾਏ ਪੈਤ ਕਫ ਰੁਦਰ ਵਿਗਾੜ, ਇਹ ਚਾਰ ਕਿਸਮ ਦੇ ਰੋਗ ਵੈਦਿਕ ਵਾਲਿਆਂ ਨੇ ਮੰਨੇ ਨੇ, ਇਹ ਵੀ ਸਾਰੇ ਚਲੇ ਗਏ। ਮਨ ਦੇ ਸੋਗ ਗਮ ਵੀ ਦੂਰ ਹੋ ਗਏ, ਸਾਰੇ ਦੁੱਖ ਵੀ ਨਾਸ ਹੋ ਗਏ। ਸਤਿਗੁਰ ਕੀ ਸਰਨਾਈ, ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਸਾਨੂੰ ਇਹ ਸਾਰੇ ਲਾਭ ਪ੍ਰਾਪਤ ਹੋਏ ਹਨ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਗੁਰਮੁਖੋ, ਅਸਾਂ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਨੇ, ਪ੍ਰਤੱਖ ਵੀ ਗੁਰੂ ਦੇ ਚਰਨ, ਜਿਵੇਂ ਦੇਵੀ ਦਾਸ ਨੇ ਕਲਗੀਧਰ ਪਾਤਸ਼ਾਹ ਦੇ ਚਰਨ ਹਿਰਦੇ ਵਿੱਚ ਵਸਾ ਲਏ ਸਨ। ਭਾਈ ਗੁੰਦੇ ਨੇ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਸਨ। ਇਸੇ ਤਰ੍ਹਾਂ ਅਸੀਂ ਵੀ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾਏ ਨੇ, ਮਨ ਚਿੰਤਤ ਸਗਲੇ ਫਲ ਪਾਏ ਤੇ ਮਨ ਬਾਂਸ਼ਤ ਸਾਰੇ ਫਲ ਅਸਾਂ ਪ੍ਰਾਪਤ ਕਰ ਲਏ। ਚਿੰਤਤ ਦਾ ਅਰਥ ਵੀ ਚਿਤਵੇ, ਚਾਹੇ ਜਿੰਨੇ ਵੀ ਮਨ ਚਾਹੇ ਮਨ ਵਿੱਚ ਚੇਤੇ ਕੀਤੇ ਸਨ ਉਹ ਸਾਰੇ ਫਲ ਅਸਾਂ ਪ੍ਰਾਪਤ ਕਰ ਲਏ ਨੇ। ਅਗਨ ਬੁਝੀ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀਨੀ ਦਾਤ। ਲੋ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਐਸੀਏ ਨਾਮ ਦੀ ਦਾਤ ਬਖਸ਼ੀ ਹੈ ਜਿਸ ਦਾ ਸਦਕਾ ਅਗਨ ਬੁਝੀ, ਜਿਹੜੀ ਤ੍ਰਿਸ਼ਨਾ ਦੀ ਅੱਗ, ਵਿਸ਼ੇ ਵਿਕਾਰਾਂ ਦੀ ਅੱਗ ਅੰਦਰ ਬਲ ਰਹੀ ਸੀ ਉਹ ਬੁਝ ਗਈ ਹੈ ਤੇ ਸਭ ਤਰ੍ਹਾਂ ਦੇ ਨਾਲ ਸਾਨੂੰ ਸੁਖ ਸ਼ਾਂਤੀ ਪ੍ਰਾਪਤ ਹੋ ਗਈ ਹੈ। ਨਥਾਵੇਂ ਕੋ ਗੁਰ ਦੀਨੋ ਥਾਨ, ਨਿਮਾਨੇ ਕੋ ਗੁਰ ਕੀਨੋ ਮਾਨ। ਹਜ਼ੂਰ ਕਹਿੰਦੇ ਨੇ ਪਾਏ ਸਤਿਗੁਰੂ ਐਸੇ ਦਿਆਲੂ ਕਿਰਪਾਲੂ ਨੇ, ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਗਿਆ, ਨਥਾਵੇਂ ਨੂੰ ਸਤਿਗੁਰੂ ਨੇ ਥਾਂ ਦੇ ਦਿੱਤਾ। ਜਿਵੇਂ ਜਿਹੜੇ ਫੂਲ ਕੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਤੇ ਕਹਿਣ ਲੱਗੇ ਮਹਾਰਾਜ ਸਾਨੂੰ ਰਹਿਣ ਲਈ ਕੋਈ ਥਾਂ ਨਹੀਂ ਮਿਲਦਾ, ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਕਾਲੇ ਨੂੰ ਆਖਿਆ ਸੀ, ਕਾਲਿਆ ਆਹ ਜਿਹੜੇ ਬੱਚੇ ਤੂੰ ਨਾਲ ਲੈ ਕੇ ਆਇਆ, ਢਿੱਡੋਂ ਭੁੱਖੇ ਨੇ, ਤਨ ਤੋਂ ਨੰਗੇ ਨੇ, ਔਰ ਇਹਨਾਂ ਦੇ ਘੋੜੇ ਜਮਨਾ ਵਿੱਚੋਂ ਪਾਣੀ ਪੀਆ ਕਰਨਗੇ, ਭਾਵ ਰਾਜੇ ਬਣਨਗੇ। ਫਿਰ ਬਾਅਦ ਵਿੱਚ ਨਾਭੇ ਪਟਿਆਲੇ ਵਾਲੇ ਉਹ ਰਾਜੇ ਬਣੇ। ਲੋ ਇਹ ਹੈ ਸਤਿਗੁਰੂ ਦੀ ਦਿਆਲਤਾ। ਨਥਾਵੇਂ ਕੋ ਗੁਰ ਦੀਨੋ ਥਾਨ, ਬਈ ਸਤਿਗੁਰੂ ਨੇ ਨਥਾਵੇਂ ਨੂੰ ਮੈਨੂੰ ਥਾਂ ਦੇ ਦਿੱਤਾ ਹੈ। ਨਮਾਨੇ ਕੋ ਗੁਰ ਕੀਨੋ ਮਾਨ, ਤੇ ਮੈਨੂੰ ਨਮਾਣੇ ਨੂੰ ਗੁਰੂ ਨੇ ਬਹੁਤ ਉੱਚਾ ਮਾਨ ਸਨਮਾਨ ਵੀ ਸਤਿਕਾਰ ਵੀ ਬਖਸ਼ਿਸ਼ ਕਰ ਦਿੱਤਾ ਹੈ। ਬੰਧਨ ਕਾਢ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਲੋ ਇਹ ਸਤਿਗੁਰੂ ਦੀ ਕਿਰਪਾ ਦੁਆਰਾ ਸਾਰੇ ਲਾਭ ਹੋਏ ਨੇ। ਹਜ਼ੂਰ ਨੇ ਬੰਧਨ ਕੱਟ ਕੇ ਸਾਨੂੰ ਆਪਣੇ ਸੇਵਕ ਬਣਾ ਕੇ ਰੱਖਿਆ ਹੈ। ਅੰਮ੍ਰਿਤ ਬਾਣੀ ਰਸਨਾ ਚਾਖੇ, ਹੁਣ ਆਪਣੀ ਰਸਨਾ ਦੁਆਰਾ ਅੰਮ੍ਰਿਤ ਬਾਣੀ ਦਾ ਅਸੀਂ ਰਸ ਚੱਖਦੇ ਰਹਿੰਦੇ ਹਾਂ। ਅੰਮ੍ਰਿਤ ਬਾਣੀ ਅਮਿਓ ਰਸ ਅੰਮ੍ਰਿਤ ਹਰ ਕਾ ਨਾਮ, ਬਾਣੀ ਦਾ ਵੀ ਰਸ ਅੰਮ੍ਰਿਤ ਵਰਗਾ ਮਿੱਠਾ ਹੈ। ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੇ। ਜਦੋਂ ਕੋਈ ਕਮਾਈ ਵਾਲਾ ਮਹਾਂਪੁਰਖ ਆਪਣੀ ਰਸਨਾ ਤੋਂ ਬਾਣੀ ਉਚਾਰਨ ਕਰਦਾ ਹੈ, ਮਨ ਨੂੰ ਅੰਮ੍ਰਿਤ ਦੇ ਝਰਨੇ ਵਗ ਪੈਂਦੇ ਨੇ, ਐਸਾ ਆਨੰਦ ਪ੍ਰਾਪਤ ਹੁੰਦਾ ਹੈ। ਵੱਡਾ ਪਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਹਜ਼ੂਰ ਕਹਿੰਦੇ ਨੇ ਵੱਡਾ ਪਾਗ ਪੂਜ ਗੁਰ ਚਰਨਾ, ਵੱਡੇ ਭਾਗਾਂ ਦਾ ਸਦਕਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੀ ਪੂਜਾ ਕੀਤੀ ਹੈ। ਸਗਲ ਤਿਆਗ ਪਾਈ ਪ੍ਰਭ ਸਰਨਾ, ਤੇ ਹੁਣ ਸਾਰਾ ਕੁਝ ਛੱਡ ਕੇ ਤੇ ਅਸਾਂ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ, ਭਾਵ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਹੀ ਪੈਣਾ ਚਾਹੀਦਾ। ਹਰ ਚਰਨ ਸ਼ਰਨ ਗੜ ਕੋਟ ਹਮਾਰੈ, ਕਾਲ ਕੰਟਕ ਜਮ ਤਿਸ ਨਾ ਬਦਾਰੈ। ਵਾਹਿਗੁਰੂ ਦੀ ਚਰਨ ਸ਼ਰਨ ਇੱਕ ਐਸਾ ਮਜ਼ਬੂਤ ਕਿਲਾ ਹੈ, ਜਿਹੜਾ ਉੱਥੇ ਪਹੁੰਚ ਜਾਵੇ ਉਹਨੂੰ ਦੁਖਦਾਈ ਜਿਹੜਾ ਕਾਲ ਹੈ, ਜਮਦੂਤ ਹੈ, ਉਹ ਵੀ ਨਹੀਂ ਸੰਘਾਰ ਸਕਦਾ। ਇਹ ਹੈ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਦਾ ਲਾਭ। ਗੁਰੂ ਨਾਨਕ ਜਾ ਕੋ ਪਿਆ ਦਿਆਲਾ, ਸੋ ਜਨ ਹੋਆ ਸਦਾ ਨਿਹਾਲਾ। ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਉੱਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਿਆਲ ਹੋਏ ਨੇ, ਸੋ ਜਨ ਹੋਆ ਸਦਾ ਨਿਹਾਲਾ, ਉਹ ਜਨ ਗੁਰਮੁਖ ਹਮੇਸ਼ਾ ਲਈ ਨਿਹਾਲ ਹੋ ਗਿਆ, ਕਿਰਤ ਕਿਰਤ ਹੋ ਗਿਆ। ਨਿਹਾਲਾ ਦਾ ਅਰਥ ਹੁੰਦਾ ਵੀ ਖੁਸ਼ ਹੋ ਜਾਣਾ, ਕਿਰਤਾਰਥ ਹੋ ਜਾਣਾ, ਮੁਕਤ ਹੋ ਜਾਣਾ, ਪ੍ਰਸੰਨ ਹੋ ਜਾਣਾ, ਗਦਗਦ ਹੋ ਜਾਣਾ। ਲੋ ਹਜ਼ੂਰ ਕਹਿੰਦੇ ਨੇ ਬਈ ਗੁਰੂ ਨਾਨਕ ਜਾ ਕੋ ਪਇਆ ਦਿਆਲਾ, ਜਿਨ੍ਹਾਂ ਤੇ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ, ਉਹ ਜਾਨ ਗੁਰਮੁਖ ਪਿਆਰਾ ਹਮੇਸ਼ਾ ਲਈ ਨਿਹਾਲ ਹੋ ਗਿਆ। ਆਸਾ ਮਹੱਲਾ ਪੰਜਵਾਂ, ਸਤਿਗੁਰ ਸਾਚਾ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅਵਤਾਰ ਦੇ ਸਮੇਂ ਉਚਾਰਨ ਕੀਤਾ ਹੈ, ਕਿਉਂਕਿ ਇਤਿਹਾਸ ਦੇ ਬਹੁਤ ਵਾਰ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਵਿਆਹ ਤੋਂ ਬਾਅਦ ਕਾਫ਼ੀ ਚਿਰ ਪੁੱਤਰ ਨਹੀਂ ਸੀ ਪੈਦਾ ਹੋਇਆ, ਤੇ ਜਿਹੜੇ ਸ਼ਰੀਕ ਸਨ ਉਹ ਵੀ ਹੋਰ ਹੋਰ ਗੱਲਾਂ ਕਰਨ ਲੱਗ ਪਏ ਸਨ, ਜਿਵੇਂ ਪ੍ਰਿਥੀਏ ਨੇ ਆਪਣੇ ਘਰਵਾਲੀ ਕਰਮ ਨੂੰ ਆਖਿਆ, ਕਹਿਣ ਲੱਗਾ ਭਾਗਵਾਨੇ ਤੂੰ ਨਿਰਾਸ਼ ਨਾ ਹੋ, ਵੀ ਕੋਈ ਗੱਲ ਨਹੀਂ, ਗੁਰੂ ਅਰਜਨ ਦੇ ਮਹਾਰਾਜ ਦੇ ਘਰ ਤਾਂ ਪੁੱਤਰ ਹੀ ਨਹੀਂ ਹੋਇਆ ਤੇ ਸਾਡੇ ਘਰੇ ਮਿਹਰਵਾਨ ਪੁੱਤਰ ਰੱਬ ਨੇ ਭੇਜਿਆ ਹੈ, ਚਲੋ ਜੇ ਮੈਂ ਗੁਰੂ ਨੂੰ ਹੀ ਬਣਿਆ ਮੇਰਾ ਪੁੱਤਰ ਤਾਂ ਗੁਰੂ ਬਣ ਹੀ ਜਾਵੇਗਾ। ਇਹੋ ਜਿਹੀਆਂ ਗੱਲਾਂ ਲੋਕ ਕਰਦੇ ਸਨ ਤੇ ਫਿਰ ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਗੁਰੂ ਘਰ ਦੀ ਇੱਕ ਦਾਸੀ ਹਾਂ, ਇਹ ਗੁਰੂ ਨਾਨਕ ਦਾ ਘਰ ਹੈ ਜੋ ਨਥਾਵਿਆਂ ਦਾ ਥਾਂ ਹੈ, ਨਿਮਾਣਿਆਂ ਦਾ ਮਾਣ ਹੈ, ਔਰ ਇੱਥੋਂ ਜੋ ਵੀ ਆਇਆ ਝੋਲੀਆਂ ਭਰ ਕੇ ਗਿਆ ਹੈ, ਪਰ ਮੇਰੀ ਦਾਸੀ ਦੀ ਝੋਲੀ ਵਿੱਚ ਵੀ ਇੱਕ ਲਾਲ ਪਾ ਦਿਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਕਿ ਐ ਗੰਗਾ ਤੂੰ ਬਾਬਾ ਬੁੱਢਾ ਸਾਹਿਬ ਜੀ ਪਾਸ ਜਾ, ਔਰ ਉਹਨਾਂ ਦੇ ਬਚਨਾਂ ਦੇ ਨਾਲ ਤੇਰੇ ਘਰ ਪੁੱਤਰ ਪੈਦਾ ਹੋਵੇਗਾ। ਮਾਤਾ ਗੰਗਾ ਜੀ ਉੱਥੇ ਗਏ, ਪਹਿਲਾਂ ਸ਼ਾਨੋ ਸ਼ੌਕਤ ਨਾਲ ਗਏ, ਦਾਸ ਦਾਸੀਆਂ ਨੂੰ ਨਾਲ ਲੈ ਕੇ ਗਏ, ਇੱਕ ਮਹਾਨ ਜਲੂਸ ਦੀ ਸ਼ਕਲ ਵਿੱਚ ਗਏ ਤੇ ਬਾਬਾ ਜੀ ਦੇ ਮੂੰਹੋਂ ਸੁਭਾਵਿਕ ਬਚਨ ਨਿਕਲਿਆ, ਗੁਰੂ ਕਿਆ ਨੂੰ ਕਿੱਧਰ ਨੂੰ ਭਾਜੜ ਪਈ ਹੋਈ ਹੈ। ਫਿਰ ਦੂਜੀ ਵਾਰ ਬੜੀ ਨਿਮਰਤਾ ਤੇ ਸਾਦਗੀ ਨਾਲ ਮਿੱਸੇ ਪ੍ਰਸ਼ਾਦੇ ਆਪਣੇ ਹੱਥੀਂ ਤਿਆਰ ਕਰਕੇ ਲਗਾਏ ਤੇ ਫਿਰ ਬਾਬਾ ਜੀ ਨੇ ਵਰਦਾਨ ਦਿੱਤਾ ਕਿ ਮਾਤਾ ਜੀ ਤੁਹਾਡੇ ਘਰ ਇਹੋ ਜਿਹਾ ਪੁੱਤਰ ਆਵੇਗਾ ਜਿਹੜਾ ਦੁਸ਼ਟਾਂ ਦੇ ਇਉਂ ਸਿਰ ਭੰਨੇਗਾ ਜਿਵੇਂ ਅਸੀਂ ਪਿਆਜ਼ ਭੰਨਿਆ ਹੈ, ਔਰ ਉਹਦੀ ਜਿਹੜੀ ਤਲਵਾਰ ਮੈਦਾਨੇ ਜੰਗ ਦੇ ਵਿੱਚ ਇਉਂ ਚਮਕੇਗੀ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਲਿਸ਼ਕਦੀ ਹੈ, ਔਰ ਉਹਨਾਂ ਦੀ ਆਵਾਜ਼ ਦੇ ਵਿੱਚ ਇੰਨੀ ਗੜਗੜਾਹਟ ਹੋਵੇਗੀ, ਦੁਸ਼ਮਣਾਂ ਦੇ ਸੀਨੇ ਪਾਟ ਜਾਣਗੇ ਜਿਵੇਂ ਬੱਦਲ ਦੀ ਤੇ ਬਿਜਲੀ ਦੀ ਕੜਕਵੀਂ ਆਵਾਜ਼ ਹੁੰਦੀ ਹੈ। ਤੇ ਮਾਤਾ ਗੰਗਾ ਜੀ ਪ੍ਰਸੰਨ ਹੋਏ ਤੇ ਫਿਰ ਵਡਾਲੀ ਸਾਹਿਬ ਜਾ ਕੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਉਸ ਵੇਲੇ ਖੁਸ਼ੀ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ, ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਰਹਾਓ ਹਜ਼ੂਰ ਕਹਿੰਦੇ ਨੇ ਵੀ ਸਾਡੇ ਘਰੇ ਪੁੱਤਰ ਜੰਮਿਆ ਹੈ, ਪਰ ਨਾਲ ਹੀ ਕਹਿੰਦੇ ਨੇ ਭਗਤ ਗੋਬਿੰਦ ਕਾ, ਉਹ ਗੋਬਿੰਦ ਦਾ ਭਗਤ ਹੈ, ਪਰਮੇਸ਼ਰ ਦਾ ਭਗਤ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਲਈ ਇਹ ਹਜ਼ੂਰ ਨੇ ਸ਼ਬਦ ਵਰਤਿਆ ਹੈ ਵੀ ਸਾਡੇ ਘਰੇ ਪੁੱਤਰ ਜੰਮਿਆ ਹੈ, ਸਾਹਿਬ ਜ਼ਿਆਦਾ ਪ੍ਰਗਟ ਹੋਇਆ ਪਰ ਉਹ ਗੋਬਿੰਦ ਦਾ ਭਗਤ ਹੈ। ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ, ਵੀ ਜੋ ਤੁਰਦਰਗਾਹ ਦਾ ਵਾਹਿਗੁਰੂ ਨੇ ਇਹ ਕਰਮ ਲਿਖਿਆ ਹੋਇਆ ਸੀ ਇਸ ਵੇਲੇ ਸਾਰਿਆਂ ਦੇ ਵਿੱਚ ਪ੍ਰਗਟ ਹੋ ਗਿਆ। ਭਾਵ ਕਈ ਲੋਕ ਕਹਿੰਦੇ ਸੀ ਗੁਰੂ ਮਹਾਰਾਜ ਦੇ ਘਰ ਤਾਂ ਸਾਹਿਬ ਜ਼ਿਆਦਾ ਹੋਣਾ ਹੀ ਨਹੀਂ, ਪਰ ਵੇਖ ਲਓ ਜੋ ਤੁਰਦਰਗਾਹ ਦਾ ਲਿਖਿਆ ਹੋਇਆ ਸੀ ਅੱਜ ਸਾਰਿਆਂ ਵਿੱਚ ਪ੍ਰਗਟ ਹੋ ਗਿਆ, ਭਾਵ ਸਾਹਿਬ ਜ਼ਿਆਦਾ ਸਾਡੇ ਘਰ ਦੇ ਵਿੱਚ ਆਇਆ ਹੈ ਤੇ ਬੜੀਆਂ ਰੌਣਕਾਂ ਤੇ ਖੁਸ਼ੀਆਂ ਲੈ ਕੇ ਆਇਆ ਹੈ ਤੇ ਸਭ ਗੁਰਸਿੱਖ ਸੰਗਤਾਂ ਨੂੰ ਵਧਾਈਆਂ ਮਿਲ ਰਹੀਆਂ ਨੇ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਹੋਇਆ ਸ਼ਬਦ ਉਚਾਰਨ ਕਰ ਰਹੇ ਨੇ, ਸਤਿਗੁਰ ਸਾਚਾ ਦੀਆ ਪੇਚਰ ਜੀਵਨ ਉਪਜਿਆ ਸੰਜੋਗ, ਬਈ ਸੱਚੇ ਸਤਿਗੁਰੂ ਨੇ ਕਿਰਪਾ ਕੀਤੀ ਬਈ ਸਾਹਿਬਜ਼ਾਦੇ ਨੂੰ ਸਾਡੇ ਘਰ ਭੇਜ ਦਿੱਤਾ ਹੈ, ਚਿਰ ਜੀਵਨ ਉਪਜਿਆ ਸੰਜੋਗ, ਵੀ ਚਿਰ ਜੀਵਨ ਸਾਡੇ ਜੀਵਨ ਦਾ ਜਦੋਂ ਚਿਰਕਾਲ ਸਮਾਂ ਬੀਤਿਆ ਭਾਵ ਸ਼ਾਦੀ ਤੋਂ ਕਾਫ਼ੀ ਦੇਰ ਬਾਅਦ ਬਈ ਇਹ ਜਿਹੜਾ ਸੰਜੋਗ ਪ੍ਰਗਟ ਹੋਇਆ, ਸਾਹਿਬਜ਼ਾਦੇ ਦੇ ਆਉਣ ਦਾ ਇਹ ਭਾਗ ਉਦੇ ਹੋਇਆ, ਅਥਵਾ ਚਿਰ ਜੀਵਨ ਉਪਜਿਆ ਸੰਜੋਗ, ਚਿਰ ਜੀਵਨ ਇੱਥੇ ਚਿਰੰਗਜੀਵੀ ਸਾਹਿਬਜ਼ਾਦੇ ਲਈ ਵੀ ਸ਼ਬਦ ਵਰਤਿਆ ਵਿਦਵਾਨਾਂ ਨੇ ਮੰਨਿਆ ਹੈ ਵੀ ਚਿਰ ਜੀਵਨ ਉਪਜਿਆ ਸੰਜੋਗ, ਵੀ ਜਿਹੜਾ ਚਿਰੰਗਜੀਵੀ ਸਾਹਿਬਜ਼ਾਦਾ ਸੀ ਸੰਜੋਗਾਂ ਵਸ਼ ਉਹ ਹੁਣ ਆ ਕੇ ਪ੍ਰਗਟ ਹੋ ਗਿਆ ਹੈ। ਉਧਰੈ ਮਾਹੇ ਆਈ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਬਿਗਾਸ। ਲੋ ਹਜ਼ੂਰ ਕਹਿੰਦੇ ਨੇ ਜਦੋਂ ਮਾਤਾ ਗੰਗਾ ਦੇ ਉਧਰ ਵਿੱਚ ਆ ਕੇ ਪਹਿਲਾਂ ਸਾਹਿਬਜ਼ਾਦੇ ਦੀ ਆਤਮਾ ਨੇ ਰੂਹ ਨੇ ਨਿਵਾਸ ਕੀਤਾ, ਮਾਤਾ ਕੈ ਮਨ ਬਹੁਤ ਬਿਗਾਸ, ਉਸ ਦਿਨ ਤੋਂ ਹੀ ਮਾਤਾ ਗੰਗਾ ਦੇ ਮਨ ਦੇ ਵਿੱਚ ਬੜਾ ਹੀ ਖੁਸ਼ੀਆਂ ਤੇ ਆਨੰਦ ਪ੍ਰਗਟ ਹੋ ਗਿਆ ਸੀ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਰਹਾਉ। ਹਜ਼ੂਰ ਕਹਿੰਦੇ ਨੇ, ਗੁਰਮੁਖੋ, ਹੁਣ ਉਹ ਪੁੱਤਰ ਜੰਮਿਆ ਹੈ, ਸਾਹਿਬ ਜ਼ਿਆਦਾ ਪ੍ਰਗਟ ਹੋਇਆ ਹੈ ਔਰ ਗੋਬਿੰਦ ਦਾ ਭਗਤ ਹੈ, ਰੱਬ ਦਾ ਪਿਆਰਾ ਹੈ। ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ, ਜੋ ਵਾਹਿਗੁਰੂ ਨੇ ਤੁਰ ਦੁਰਗਾਹ ਦਾ ਲੇਖ ਲਿਖਿਆ ਹੋਇਆ ਸੀ, ਉਹ ਅੱਜ ਸਾਰਿਆਂ ਵਿੱਚ ਪ੍ਰਗਟ ਹੋ ਗਿਆ ਹੈ। ਭਾਵ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਵੀ ਗੁਰੂ ਘਰ ਦੇ ਵਿੱਚ ਸਾਹਿਬ ਜ਼ਿਆਦਾ ਆ ਗਿਆ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾਂ ਆਨੰਦ ਥੀਆ। ਵੀ ਦਸੀ ਮਾਸੀ, ਮਾਸ ਕਹਿੰਦੇ ਨੇ ਮਹੀਨੇ ਨੂੰ, ਦਸ ਮਹੀਨਿਆਂ ਤੋਂ ਬਾਅਦ ਅਤੇ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਇਸ ਬਾਲਕ ਨੇ ਜਨਮ ਲਿਆ ਹੈ। ਦਸਾਂ ਮਹੀਨਿਆਂ ਤੋਂ ਬਾਅਦ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਦਸ ਮਹੀਨੇ, ਨੌ ਮਹੀਨੇ ਵੈਸੇ ਵੀ ਸਾਰੇ ਬੱਚੇ ਮਾਤਾ ਦੇ ਗਰਭ ਦੇ ਵਿੱਚ ਰਹਿੰਦੇ ਨੇ, ਪਰ ਇੱਥੇ ਸਤਿਗੁਰੂ ਨੇ ਦਸ ਮਹੀਨੇ ਵੀ ਲਿਖੇ ਨੇ ਵੀ ਦਸ ਮਹੀਨਿਆਂ ਤੋਂ ਬਾਅਦ ਉਸ ਵਾਹਿਗੁਰੂ ਦੇ ਹੁਕਮ ਅਨੁਸਾਰ ਬੱਚੇ ਨੇ ਜਨਮ ਲਿਆ ਹੈ। ਮਿਟਿਆ ਸੋਗ ਮਹਾਂ ਆਨੰਦ ਥੀਆ, ਹੁਣ ਸਭ ਦਾ ਸੋਗ ਮਿਟ ਗਿਆ। ਬਈ ਪੁੱਤਰ ਨਾ ਹੋਣ ਕਰਕੇ ਘਰ ਵਿੱਚ ਸੋਗ ਹੀ ਪਿਆ ਹੁੰਦਾ ਨਾ, ਕੋਈ ਹੱਸਦਾ ਨਹੀਂ, ਕੋਈ ਖੇਡਦਾ ਨਹੀਂ, ਕੋਈ ਰੌਣਕ ਨਹੀਂ ਹੁੰਦੀ। ਹੁਣ ਉਹ ਸੋਗ ਮਿਟ ਗਿਆ ਹੈ, ਮਹਾਂ ਆਨੰਦ ਥੀਆ ਅਤੇ ਬੜਾ ਭਾਰੀ ਸਭ ਦੇ ਵਿੱਚ ਆਨੰਦ ਪ੍ਰਗਟ ਹੋ ਗਿਆ ਹੈ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਹਜ਼ੂਰ ਕਹਿੰਦੇ ਨੇ, ਹੁਣ ਕੋਈ ਵੀ ਸਖੀ ਬੀਬੀ ਆਉਂਦੀ ਹੈ ਬਈ, ਉਹ ਬੜੇ ਆਨੰਦ ਨਾਲ ਗੁਰਬਾਣੀ ਨੂੰ ਗਾਉਂਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਬਈ ਜਦੋਂ ਸਾਹਿਬਜ਼ਾਦਾ ਆਇਆ ਅਤੇ ਗੁਰਸਿੱਖ ਬੀਬੀਆਂ ਵਧਾਈ ਦੇਣ ਆਉਂਦੀਆਂ ਨੇ ਅਤੇ ਨਾਲੇ ਸ਼ਬਦ ਪੜ੍ਹਦੀਆਂ ਨੇ, ਕੀਰਤਨ ਕਰਦੀਆਂ ਨੇ, ਗੁਰਬਾਣੀ ਸਖੀ ਆਨੰਦ ਗਾਵੇ। ਇੱਥੋਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ, ਜਦੋਂ ਸਾਡੇ ਘਰਾਂ ਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਅਸੀਂ ਤਾਂ ਉਸ ਵੇਲੇ ਗੰਦੇ ਗੀਤ ਵੀ ਗਾਉਂਦੇ ਹਾਂ, ਕਹਿੰਦੇ ਅਸੀਂ ਖੁਸ਼ੀ ਮਨਾ ਰਹੇ ਹਾਂ, ਸ਼ਰਾਬਾਂ ਦੇ ਦੌਰ ਵੀ ਚੱਲਦੇ ਨੇ, ਪਰ ਗੁਰਮਤਿ ਦੀ ਮਰਯਾਦਾ ਇਹ ਹੈ ਵੀ ਗੁਰਬਾਣੀ ਸਖੀ ਆਨੰਦ ਗਾਵੇ। ਬੀਬੀਆਂ ਨੂੰ ਉਸ ਵੇਲੇ ਗੁਰਬਾਣੀ ਦਾ ਕੀਰਤਨ ਹੀ ਗਾਉਣਾ ਚਾਹੀਦਾ ਅਤੇ ਖਾਸ ਕਰਕੇ ਜਿਹੜੀ ਆਨੰਦ ਸਾਹਿਬ ਬਾਣੀ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਤੋਂ ਪਹਿਲਾਂ ਤੀਜੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਪੋਤਰੇ ਆਨੰਦ ਦੇ ਜਨਮ ਦੀ ਖੁਸ਼ੀ ਵਿੱਚ ਇਹ ਆਨੰਦ ਸਾਹਿਬ ਬਾਣੀ ਉਚਾਰਨ ਕੀਤੀ ਸੀ। ਇਸ ਲਈ ਜਦੋਂ ਖੁਸ਼ੀਆਂ ਦਾ ਕੋਈ ਸਮਾਚਾਰ ਹੋਵੇ ਤਾਂ ਉਸ ਵੇਲੇ ਆਨੰਦ ਸਾਹਿਬ ਦਾ ਕੀਰਤਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਸਤਿਗੁਰੂ ਮਹਾਰਾਜ ਤੋਂ ਸਿੱਖਿਆ ਮਿਲ ਰਹੀ ਹੈ, ਗੁਰਬਾਣੀ ਸਖੀ ਆਨੰਦ ਗਾਵੇ। ਵੀ ਹਰ ਸਖੀ, ਹਰ ਗੁਰਸਿੱਖ ਬੀਬੀ ਵੀ ਆਨੰਦ ਸਾਹਿਬ ਗੁਰਬਾਣੀ ਨੂੰ ਗਾ ਰਹੀ ਹੈ, ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਜਸ ਗਾਇਨ ਕਰ ਰਹੀ ਹੈ। ਸਾਚੇ ਸਾਹਿਬ ਕੈ ਮਨ ਭਾਵੈ, ਵੀ ਜਿਹੜੀ ਐਸੀ ਆਸੀਸ ਹੈ ਗੁਰਬਾਣੀ ਦੁਆਰਾ, ਇਹ ਸੱਚੇ ਸਾਹਿਬ ਵਾਹਿਗੁਰੂ ਦੇ ਮਨ ਦੇ ਵਿੱਚ ਵੀ ਪਾਉਂਦੀ ਹੈ। ਵਧੀ ਵੇਰ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਲੋ ਹਜ਼ੂਰ ਕਹਿੰਦੇ ਨੇ, ਵਧੀ ਵੇਰ ਵੀ ਹੁਣ ਸੋਢੀਆਂ ਦੀ ਕੁੱਲ ਦੀ ਵੇਲ ਵੱਧ ਗਈ ਹੈ, ਬਹੁ ਪੀੜੀ ਚਾਲੀ, ਅਤੇ ਜਿਹੜੀ ਗੁਰਤਾ ਦੀ ਪੀੜੀ ਵੀ ਅੱਗੇ ਚੱਲ ਪਈ ਹੈ, ਕਿਉਂਕਿ ਸਾਹਿਬਜ਼ਾਦੇ ਦੇ ਪ੍ਰਗਟ ਹੋਣ ਦੇ ਨਾਲ ਜਿਹੜੀ ਬਿੰਦੀ ਬਾਂਸੀ ਉਹਦੀ ਵੀ ਵੇਲ ਵੱਧ ਗਈ ਹੈ, ਅਤੇ ਜਿਹੜੀ ਨਾਦੀ ਬਾਂਸੀ ਗੁਰੂ ਕੁੱਲ ਦੀ ਪੀੜੀ ਸੀ, ਗੁਰੂ ਬਾਂਸੀ, ਉਹ ਵੀ ਅੱਗੇ ਚੱਲ ਪਈ ਹੈ। ਧਰਮ ਕਲਾ ਹਰ ਬੰਦ ਬਹਾਲੀ, ਕਿਉਂਕਿ ਵਾਹਿਗੁਰੂ ਨੇ ਧਰਮ ਦੀ ਕਲਾ ਸ਼ਕਤੀ ਬੰਨ ਕੇ ਸਾਹਿਬਜ਼ਾਦੇ ਵਿੱਚ ਸਥਿਤ ਕਰ ਦਿੱਤੀ ਹੈ। ਇਹਦਾ ਮਤਲਬ ਇਹ ਹੈ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਮਹਾਨ ਧਰਮ ਦੀਆਂ ਸ਼ਕਤੀਆਂ ਦੇ ਮਾਲਕ ਸਨ ਵੀ ਜਿਨ੍ਹਾਂ ਨੇ ਸੰਸਾਰ ਵਿੱਚ ਆ ਕੇ ਮਹਾਨ ਪਰਉਪਕਾਰ ਕੀਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਪੰਜ ਪਿਆਲੇ ਪੰਜ ਪੀਰ, ਛੱਠੋਂ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰਉਪਕਾਰੀ। ਇਹ ਧਰਮ ਦੀ ਕਲਾ ਦੇ ਪ੍ਰਤੀਕ ਸ਼ਬਦ ਨੇ, ਵੜ ਜੋਧਾ ਬਹੁ ਪਰਉਪਕਾਰੀ। ਇਉਂ ਧਰਮ ਕਲਾ ਹਰ ਬੰਦ ਬਹਾਲੀ, ਉਸ ਵਾਹਿਗੁਰੂ ਨੇ ਧਰਮ ਦੀ ਕਲਾ ਸ਼ਕਤੀ ਸਾਹਿਬਜ਼ਾਦੇ ਵਿੱਚ ਬੰਨ ਕੇ ਟਿਕਾਈ ਹੋਈ ਹੈ। ਮਨ ਚਿੰਦਿਆ ਸਤਿਗੁਰੂ ਦਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਲੋ ਹਜ਼ੂਰ ਕਹਿੰਦੇ ਨੇ, ਭਾਈ ਇਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਮਨ ਚਿਤਵਿਆ, ਇਹ ਫਲ ਸਾਨੂੰ ਅਕਾਲ ਪੁਰਖ ਤੋਂ ਦਵਾਇਆ ਹੈ। ਭਾਵ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਤਿਗੁਰੂ ਨੇ ਅਕਾਲ ਪੁਰਖ ਦੇ ਪਾਸੋਂ ਮਨ ਚਿਤਵਿਆ ਫਲ ਦਵਾ ਦਿੱਤਾ, ਭਾਵ ਸਾਹਿਬ ਜ਼ਿਆਦਾ ਪ੍ਰਗਟ ਹੋਇਆ, ਭਏ ਅਚਿੰਤ ਏਕ ਲਿਵ ਲਾਇਆ। ਅਸੀਂ ਇੱਕ ਅਕਾਲ ਪੁਰਖ ਦੇ ਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਿਵ ਲਾ ਕੇ ਨਿਸ਼ਚਿੰਤ ਹੋ ਗਏ ਹਾਂ, ਬੇਫਿਕਰ ਹੋ ਗਏ ਹਾਂ, ਸਭ ਸੋਚਾਂ ਤੇ ਸਾਰੀਆਂ ਚਿੰਤਾਵਾਂ ਛੱਡ ਦਿੱਤੀਆਂ ਹਨ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੇ ਗੁਰ ਕੈ ਭਾਣ। ਲਓ ਹਜ਼ੂਰ ਕਹਿੰਦੇ ਨੇ ਜਿਵੇਂ ਛੋਟਾ ਬਾਲਕ ਆਪਣੇ ਪਿਤਾ ਉੱਤੇ ਬਹੁਤ ਮਾਣ ਕਰਦਾ, ਜਦੋਂ ਬੱਚਾ ਹੁੰਦਾ ਹੈ ਉਹਨੂੰ ਆਪਣੇ ਪਿਤਾ 'ਤੇ ਬੜਾ ਗੌਰਵ ਹੁੰਦਾ ਹੈ, ਵੀ ਮੇਰਾ ਪਿਤਾ ਬੜਾ ਮਹਾਨ ਹੈ, ਮੇਰਾ ਪਿਤਾ ਬਹੁਤ ਭਾਗਸ਼ਾਲੀ ਹੈ। ਜਿਵੇਂ ਬੱਚਾ ਆਪਣੇ ਪਿਤਾ ਉੱਤੇ ਬੜਾ ਮਾਣ ਕਰਦਾ ਹੈ, ਇਸੇ ਤਰ੍ਹਾਂ ਮੈਂ ਵੀ ਉਸ ਪਰਮ ਪਿਤਾ ਪਰਮਾਤਮਾ 'ਤੇ ਧਰਮ ਪਿਤਾ ਗੁਰੂ ਪਰਮੇਸ਼ਰ 'ਤੇ ਮਾਣ ਕਰਦਾ ਹਾਂ। ਬੁਲਾਇਆ ਬੋਲੇ ਗੁਰ ਕੈ ਭਾਣ, ਅਤੇ ਮੈਂ ਗੁਰੂ ਦੇ ਭਾਣੇ ਵਿੱਚ ਹੀ ਉਹਦਾ ਬੁਲਾਇਆ ਬੋਲ ਰਿਹਾ ਹਾਂ, ਭਾਵ ਜਿਵੇਂ ਮੈਨੂੰ ਸਤਿਗੁਰੂ ਵੱਲੋਂ ਹੁਕਮ ਹੋਇਆ ਹੈ ਅਤੇ ਮੈਂ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਨ ਕੀਤਾ ਹੈ। ਗੁੱਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਕੋਈ ਗੱਲ ਗੁੱਜੀ ਛਾਨੀ ਲੁਕੀ ਛਿਪੀ ਨਹੀਂ ਹੈ, ਇਹ ਕੋਈ ਗੱਲ ਕੋਈ ਲੁਕੀ ਛਿਪੀ ਨਹੀਂ ਹੈ। ਗੁਰੂ ਨਾਨਕ ਤੁੱਠਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਡੇ 'ਤੇ ਪ੍ਰਸੰਨ ਹੋਏ ਅਤੇ ਕੀਨੀ ਦਾਤ ਆ ਪੁੱਤਰ ਦੀ ਦਾਤ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ। ਇਹ ਜਿਹੜਾ ਸ਼ਬਦ ਹੈ ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਦੇ ਸਮੇਂ ਉਚਾਰਨ ਕੀਤਾ ਗਿਆ ਹੈ। ਔਰ ਕਈ ਜਿਹੜੇ ਗੁਰਮੁਖ ਪਿਆਰੇ ਨੇ ਵੀ ਜਿਸ ਮਾਈ ਭਾਈ ਦੇ ਘਰ ਪੁੱਤਰ ਨਾ ਹੋਵੇ ਅਤੇ ਉਹਨੂੰ ਇਹ ਸ਼ਬਦ ਪੜ੍ਹਨ ਲਈ ਵੀ ਆਖਦੇ ਨੇ, ਜੇ ਕੋਈ ਪੂਰਨ ਭਰੋਸੇ ਦੇ ਨਾਲ ਇਹ ਸ਼ਬਦ ਦਾ ਪਾਠ ਕਰਦਾ ਹੈ ਅਤੇ ਸਤਿਗੁਰੂ ਦੀ ਕਿਰਪਾ ਦੁਆਰਾ ਸ਼ਬਦ ਦੀ ਸ਼ਕਤੀ ਦੁਆਰਾ ਉਹਦੇ ਘਰ ਪੁੱਤਰ ਪੈਦਾ ਹੋ ਜਾਂਦਾ ਹੈ। ਲਓ ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਇੱਕ ਰੱਖਿਆ ਦਾ ਸ਼ਬਦ ਉਚਾਰਨ ਕਰ ਰਹੇ ਹਨ। ਆਸਾ ਮਹੱਲਾ ਪੰਜਵਾਂ, ਗੁਰ ਪੂਰੇ ਰੱਖਿਆ ਦੇ ਹੱਥ, ਪ੍ਰਗਟ ਭਇਆ ਜਨ ਕਾ ਪ੍ਰਤਾਪ। ਲਓ ਇਹ ਸ਼ਬਦ ਗੁਰੂ ਮਹਾਰਾਜ ਨੇ ਰੱਖਿਆ ਦਾ ਇੱਕੋ ਦਮ ਨਾਲ ਹੀ ਕਿਉਂ ਉਚਾਰਨ ਕੀਤਾ, ਇਹਦੇ ਬਾਰੇ ਮਹਾਂਪੁਰਖ ਦੱਸਦੇ ਸਨ ਵੀ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਵਡਾਲੀ ਵਿਖੇ ਅਵਤਾਰ ਹੋਇਆ ਔਰ ਇਹ ਖੁਸ਼ੀ ਦਾ ਸਮਾਚਾਰ ਸਾਰੇ ਇਲਾਕੇ ਵਿੱਚ ਅਤੇ ਸਾਰੇ ਜਹਾਨ ਦੇ ਵਿੱਚ ਫੈਲਿਆ ਅਤੇ ਇਹ ਖਬਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਪਹੁੰਚ ਗਈ। ਜਦੋਂ ਪ੍ਰਿਥਵੀ ਨੂੰ ਇਸ ਗੱਲ ਦਾ ਪਤਾ ਲੱਗਿਆ, ਉਹਦੇ ਘਰਵਾਲੀ ਕਰਮੋ ਉਹਦੇ ਨਾਲ ਲੜ ਪਈ, ਕਹਿਣ ਲੱਗੀ ਤੂੰ ਤੇ ਕਹਿੰਦਾ ਸੀ ਉਹਨਾਂ ਦੇ ਘਰੇ ਪੁੱਤਰ ਨਹੀਂ ਹੋਣਾ, ਪਰ ਆਹ ਵੇਖ ਉਹਨਾਂ ਦੇ ਘਰੇ ਚੰਨ ਵਰਗਾ ਪੁੱਤਰ ਆ ਗਿਆ ਤੇ ਹੁਣ ਦੱਸ ਤੂੰ ਆਪਣੇ ਪੁੱਤ ਨੂੰ ਕਿਵੇਂ ਗੁਰੂ ਬਣਾਵੇਂਗਾ। ਘਰੇ ਕਲੇਸ਼ ਪੈ ਗਿਆ। ਪ੍ਰਿਥਿਆ ਕਹਿਣ ਲੱਗਾ ਭਾਗਵਾਨੇ ਤੂੰ ਘਬਰਾ ਨਾ ਕੋਈ ਆਪਾਂ ਇਹਦਾ ਇੰਤਜ਼ਾਮ ਕਰਦੇ ਹਾਂ। ਤੇ ਫਿਰ ਉਸਨੇ ਕੀ ਕੀਤਾ, ਇੱਕ ਦਾਈ ਨੂੰ ਆਪਣੇ ਕੋਲ ਸੱਦਿਆ ਤੇ ਉਹਨੂੰ ਲਾਲਚ ਦਿੱਤਾ, ਕਹਿਣ ਲੱਗਾ ਤੂੰ ਆਏ ਕਰ ਵੀ ਆਪਣੀ ਅਸਨਾ ਤੇ ਜ਼ਹਿਰ ਦਾ ਲੇਪ ਕਰਕੇ ਤੇ ਜਾ ਕੇ ਸਾਹਿਬਜ਼ਾਦੇ ਨੂੰ ਦੁੱਧ ਚੁੰਗਾ ਕੇ ਆਵੀਂ ਔਰ ਉਹਨਾਂ ਦੀ ਮੌਤ ਹੋ ਜਾਵੇਗੀ, ਮੈਂ ਬਹੁਤ ਭਾਰੀ ਤੈਨੂੰ ਇਨਾਮ ਦੇਵਾਂਗਾ, ਮਾਲਾ ਮਾਲ ਕਰ ਦੇਵਾਂਗਾ। ਆਹ ਵੇਖ ਲਓ ਪਹਿਲਾਂ ਤੋਂ ਲੈ ਕੇ ਕਿਵੇਂ ਇਹੋ ਜਿਹੀਆਂ ਭੈੜੀਆਂ ਕਰਤੂਤਾਂ ਤੇ ਸ਼ਰਾਰਤਾਂ ਚੱਲੀਆਂ ਆ ਰਹੀਆਂ ਨੇ। ਔਰ ਕਹਿੰਦੇ ਨੇ ਉਹ ਜਿਹੜੀ ਦਾਈ ਸੀ ਉਹ ਵਡਾਲੀ ਨਗਰ ਵਿੱਚ ਪਹੁੰਚ ਗਈ ਤੇ ਉਸਨੇ ਆ ਕੇ ਇਹ ਗੱਲ ਆਖੀ ਬਈ ਮੇਰੇ ਦੁੱਧ ਵਿੱਚ ਵਾਹਿਗੁਰੂ ਨੇ ਇੱਕ ਐਸੀ ਤਾਸੀਰ ਭਰੀ ਹੋਈ ਹੈ, ਜਿਹੜਾ ਬੱਚਾ ਇੱਕ ਵਾਰੀ ਮੇਰਾ ਦੁੱਧ ਚੁੰਘ ਲਵੇ ਉਹ ਕਦੀ ਬਿਮਾਰ ਨਹੀਂ ਹੁੰਦਾ, ਉਹਨੂੰ ਕੋਈ ਰੋਗ ਨਹੀਂ ਲੱਗਦਾ। ਇਹੋ ਜਿਹੀਆਂ ਗੱਲਾਂ ਕਰ ਕਰਕੇ ਉਹਨੇ ਮਾਤਾ ਗੰਗਾ ਦਾ ਮਨ ਪ੍ਰਸੰਨ ਕਰ ਲਿਆ ਤੇ ਮਾਤਾ ਗੰਗਾ ਚਲੋ ਉਹਨਾਂ ਦੀਆਂ ਗੱਲਾਂ ਵਿੱਚ ਆ ਗਈ, ਕਹਿਣ ਲੱਗੀ ਚਲੋ ਕੋਈ ਗੱਲ ਨਹੀਂ ਵੀ ਚਲੋ ਵੀ ਹੁਣ ਇਹਨੂੰ ਦੁੱਧ ਚੁੰਘਾ ਹੀ ਲੈਣ ਦਿਓ। ਤੇ ਜਦੋਂ ਉਹ ਦਾਈ ਦੁੱਧ ਚੁੰਘਾਉਣ ਦੇ ਲਈ ਸਾਹਿਬਜ਼ਾਦੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਕ ਪਾਸੇ ਲੈ ਗਈ ਤੇ ਹੁਣ ਕਿਸੇ ਨੂੰ ਕੀ ਪਤਾ ਸੀ ਕਿ ਇਹ ਪਾਪ ਕਰਮ ਹੋ ਰਿਹਾ ਹੈ, ਪਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੇ ਵਿੱਚ ਪਹਿਲਾਂ ਤੋਂ ਧਰਮ ਦੀ ਸ਼ਕਤੀ ਸੀ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਇਹ ਸਾਨੂੰ ਜ਼ਹਿਰੀਲਾ ਦੁੱਧ ਚੁੰਘਾ ਕੇ ਮਾਰਨ ਦੀ ਨੀਅਤ ਨਾਲ ਆਈ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਚੀ ਉੱਚੀ ਸ਼ੋਰ ਮਚਾਇਆ, ਇਹ ਮੱਲੋ ਮੱਲੀ ਦੁੱਧ ਚੁੰਘਾਉਣਾ ਚਾਹੁੰਦੀ ਹੈ ਤੇ ਗੁਰੂ ਮਹਾਰਾਜ ਨੇ ਦੁੱਧ ਨਹੀਂ ਚੁੰਘਿਆ। ਆਖੀਰ ਜਦੋਂ ਨਾ ਹੀ ਹਟੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਉਸ ਵੇਲੇ ਸ਼ਕਤੀ ਦਾ ਪ੍ਰਯੋਗ ਕੀਤਾ, ਦੱਸਦੇ ਨੇ ਵੀ ਇਹਨੇ ਜਿਹੜੀ ਜ਼ਹਿਰ ਲਾਈ ਸੀ ਤੇ ਜਿਹੜੀ ਜ਼ਹਿਰ ਲਾ ਕੇ ਗੁਰੂ ਮਹਾਰਾਜ ਨੂੰ ਦੁੱਧ ਪਿਆਉਣਾ ਚਾਹੁੰਦੀ ਸੀ ਤੇ ਗੁਰੂ ਮਹਾਰਾਜ ਨੂੰ ਮਾਰਨਾ ਚਾਹੁੰਦੀ ਸੀ, ਉਹ ਜ਼ਹਿਰ ਦਾ ਉਲਟਾ ਅਸਰ ਇਹਦੇ ਤੇ ਹੀ ਹੋ ਗਿਆ ਤੇ ਉਸੇ ਜ਼ਹਿਰ ਦੇ ਨਾਲ ਇਹ ਆਪ ਵੀ ਉੱਥੇ ਮਰ ਗਈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ ਤੇ ਇਸ ਨੂੰ ਮਾਰ ਕੇ ਇਹਦੀ ਛਾਤੀ ਉੱਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੇਟਣ ਲੱਗ ਪਏ ਤੇ ਜਦੋਂ ਕੁਛ ਸਮੇਂ ਤੋਂ ਬਾਅਦ ਮਾਤਾ ਗੰਗਾ ਨੂੰ ਹੋਰ ਗੁਰੂ ਘਰ ਦੇ ਸਿੱਖ ਸੇਵਕਾਂ ਨੂੰ ਪਤਾ ਲੱਗਿਆ ਤੇ ਬੜੇ ਹੈਰਾਨ ਹੋਏ ਤੇ ਫਿਰ ਜਦੋਂ ਅਸਲੀਅਤ ਦਾ ਪਤਾ ਲੱਗਿਆ ਬਈ ਇਹ ਤੇ ਸਾਹਿਬਜ਼ਾਦੇ ਨੂੰ ਮਾਰਨ ਵਾਸਤੇ ਆਈ ਸੀ ਤਾਂ ਉਸ ਵੇਲੇ ਸਾਰੇ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ ਔਰ ਉਹਨਾਂ ਨੇ ਸਾਹਿਬਜ਼ਾਦੇ ਦੀ ਰੱਖਿਆ ਕੀਤੀ ਹੈ। ਇੱਥੇ ਬਸ ਨਹੀਂ ਹੋਈ, ਫਿਰ ਇਸ ਤੋਂ ਬਾਅਦ ਇੱਕ ਸਪੇਲੇ ਨੂੰ ਜ਼ਹਿਰੀਲਾ ਸੱਪ ਭੇਜ ਕੇ ਡੰਗ ਮਰਵਾਉਣ ਦਾ ਵੀ ਯਤਨ ਕੀਤਾ ਗਿਆ। ਤੀਸਰੇ ਨੰਬਰ ਤੇ ਇਸ ਲਾਲਚੀ ਬ੍ਰਾਹਮਣ ਨੂੰ 500 ਰੁਪਇਆ ਐਡਵਾਂਸ ਦੇ ਕੇ ਤੇ ਬਾਕੀ ਬਾਅਦ ਵਿੱਚ ਹੋਰ ਵੱਡਾ ਇਨਾਮ ਦੇਣ ਦਾ ਵਾਅਦਾ ਕਰਕੇ ਤੇ ਉਹਨੂੰ ਵੀ ਦਹੀਂ ਚ ਜ਼ਹਿਰ ਘੋਲ ਕੇ ਪਿਲਾਉਣ ਦੇ ਲਈ ਸਾਜਿਸ਼ ਰਚੀ ਗਈ, ਪਰ ਉਹ ਸਾਰੀਆਂ ਸਾਜਿਸ਼ਾਂ ਨਾਕਾਮ ਹੋਈਆਂ ਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬਜ਼ਾਦੇ ਦੇ ਜਨਮ ਤੋਂ ਬਾਅਦ ਜੋ ਉਹਨਾਂ ਤੇ ਅਟੈਕ ਹੋਏ ਵਾਰ ਹੋਏ ਤਾਂ ਉਸ ਵੇਲੇ ਸਤਿਗੁਰੂ ਦੇ ਸ਼ੁਕਰਾਨੇ ਵਜੋਂ ਇਹ ਸ਼ਬਦ ਉਚਾਰਨ ਕੀਤਾ ਹੈ। ਗੁਰ ਗੁਰ ਜਪੀ ਗੁਰੂ ਗੁਰ ਤੇ ਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ, ਰਹਾਓ ਹਜ਼ੂਰ ਕਹਿੰਦੇ ਮੈਂ ਤੇ ਹਰ ਵੇਲੇ ਗੁਰੂ ਗੁਰੂ ਜਪਦਾ ਹਾਂ ਤੇ ਗੁਰੂ ਗੁਰ ਤੇ ਆਈ ਤੇ ਗੁਰੂ 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 ਨੂੰ ਧਿਆਉਣਾ ਹਾਂ। ਇਹਦਾ ਮਤਲਬ ਇਹ ਹੈ ਵੀ ਮੈਂ ਆਪਣੀ ਰਸਨਾ ਤੋਂ ਹਰ ਵੇਲੇ ਗੁਰੂ ਦੇ ਬਖਸ਼ੇ ਨਾਮ ਨੂੰ ਜਪਦਾ ਹਾਂ ਤੇ ਨਾਲ ਗੁਰੂ ਦੇ ਬਖਸ਼ੇ ਨਾਮ ਦਾ ਸਿਮਰਨ ਕਰਦਾ ਹਾਂ। ਜੀ ਕੀ ਅਰਦਾਸ ਗੁਰੂ ਪਹਿ ਪਾਈ, ਜਿਹੜੀ ਇਸ ਜੀਵ ਦੀ ਅਰਦਾਸ ਸੀ ਭਾਵ ਸਾਡੇ ਮਨ ਦੀ ਅਰਦਾਸ ਸੀ ਗੁਰੂ ਪਹਿ ਪਾਈ, ਉਹ ਗੁਰੂ ਪਾਸ ਹੀ ਪਾਈ ਦਾ ਅਰਥ ਪ੍ਰਵਾਨ ਹੋਈ ਹੈ। ਅਸਾਂ ਤੇ ਆਪਣੇ ਦਿਲ ਦੀ ਅਰਦਾਸ ਵੀ ਗੁਰੂ ਦੇ ਚਰਨਾਂ ਦੇ ਵਿੱਚ ਹੀ ਨਿਵੇਦਨ ਕੀਤੀ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕੀਤੀ ਹੈ ਤੇ ਹਰ ਪ੍ਰਕਾਰ ਰੱਖਿਆ ਕੀਤੀ ਹੈ। ਲਹੁਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ, ਗੁਰ ਪੂਰੇ ਰੱਖਿਆ ਦੇ ਹੱਥ, ਪ੍ਰਗਟ ਪਿਆ ਜਨ ਕਾ ਪ੍ਰਤਾਪ। ਪੂਰੇ ਗੁਰੂ ਨੇ ਸਾਨੂੰ ਤੇ ਸਾਹਿਬਜ਼ਾਦੇ ਨੂੰ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖ ਲਿਆ ਹੈ। ਪ੍ਰਗਟ ਪਿਆ ਜਨ ਕਾ ਪ੍ਰਤਾਪ ਵੀ ਹੁਣ ਜਿਹੜਾ ਜਨ ਦਾਸ ਦਾ ਪ੍ਰਤਾਪ ਸਾਰੇ ਥਾਵਾਂ ਤੇ ਪ੍ਰਗਟ ਹੋ ਗਿਆ, ਭਾਵ ਜਦੋਂ ਵੀ ਉਹ ਦਾਈ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਰਿਆ ਤੇ ਜਿਹੜਾ ਸਪੇਲਾ ਸੱਪ ਛੱਡ ਕੇ ਗਿਆ ਸੱਪ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਜਦੋਂ ਇਹ ਕੌਤਕ ਹੋਏ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਵਡਿਆਈ ਹੋਈ ਵੀ ਸਾਹਿਬਜ਼ਾਦੇ ਵਿੱਚ ਬੜੀ ਤਾਕਤ ਹੈ। ਨਹੀਂ ਹੁਣ ਦੇਖ ਲਓ ਇੱਕ ਦੋ ਦਿਨ ਦਾ ਬਾਲਕ ਕਿਵੇਂ ਉਹ ਉਸ ਦਾਈ ਦਾ ਮੁਕਾਬਲਾ ਕਰ ਸਕਦਾ ਸੀ ਤੇ ਫਿਰ ਉਹ ਸੱਪ ਨੂੰ ਮਾਰ ਦੇਣਾ, ਜ਼ਹਿਰੀਲੇ ਸੱਪ ਨੂੰ ਮਾਰ ਦੇਣਾ ਇੱਕ ਛੋਟੇ ਜਿਹੇ ਬੱਚੇ ਨੇ ਕੋਈ ਸੌਖਾ ਜਿਹਾ ਕੰਮ ਨਹੀਂ ਸੀ। ਇਹ ਜਿਹੜੇ ਦੋ ਤਿੰਨ ਕੌਤਕ ਹੋਏ ਤੇ ਉਹਨਾਂ ਦਾ ਸਦਕਾ ਵੀ ਇਹ ਜਨ ਦਾਸ ਸਾਹਿਬਜ਼ਾਦੇ ਦਾ ਪ੍ਰਤਾਪ ਸਾਰੇ ਪ੍ਰਗਟ ਹੋ ਗਿਆ ਤੇ ਕਹਿੰਦੇ ਨੇ ਵੀ ਪੂਰੇ ਗੁਰੂ ਨੇ ਇਹਨੂੰ ਆਪ ਹੱਥ ਦੇ ਕੇ ਰੱਖਿਆ ਹੈ। ਗੁਰ ਗੁਰ ਜਪੀ ਗੁਰੂ ਗੁਰ ਤੇ ਆਈ, ਜੀ ਕੀ ਅਰਦਾਸ ਗੁਰੂ ਪਹਿ ਪਾਈ। ਇਸੇ ਲਈ ਹਜ਼ੂਰ ਕਹਿੰਦੇ ਬਈ ਮੈਂ ਤੇ ਹਰ ਵੇਲੇ ਧੰਨ ਸਤਿਗੁਰੂ ਜਪਦਾ ਰਹਿਣਾ ਹਾਂ ਤੇ ਨਾਲ ਗੁਰੂ ਗੁਰ ਤੇ ਆਈ, ਵਾਹਿਗੁਰੂ ਵਾਹਿਗੁਰੂ ਨੂੰ ਹਮੇਸ਼ਾ ਲਈ ਚੇਤੇ ਕਰਦਾ ਰਹਿਣਾ ਹਾਂ। ਜੀ ਕੀ ਅਰਦਾਸ ਗੁਰੂ ਪਹਿ ਪਾਈ, ਜਿਹੜੀ ਮੇਰੀ ਜੀ ਦੀ ਅਰਦਾਸ ਸੀ ਭਾਵ ਮੇਰੇ ਮਨ ਦੀ ਅਰਦਾਸ ਸੀ ਉਹ ਮੈਂ ਗੁਰੂ ਦੇ ਪਾਸ ਹੀ ਨਿਵੇਦਨ ਕੀਤੀ ਹੈ ਤੇ ਸਤਿਗੁਰੂ ਨੇ ਮੇਰੀ ਅਰਦਾਸ ਨੂੰ ਸੁਣ ਲਿਆ ਤੇ ਸਾਹਿਬਜ਼ਾਦੇ ਦੀ ਰੱਖਿਆ ਹੋਈ ਹੈ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਰਨ ਪਰੇ ਸਾਚੇ ਗੁਰਦੇਵ, ਪੂਰਨ ਹੋਈ ਸੇਵਕ ਸੇਵ। ਹੁਣ ਅਸੀਂ ਸੱਚੇ ਗੁਰਦੇਵ ਦੀ ਸ਼ਰਨ ਵਿੱਚ ਪਏ ਹਾਂ, ਸੱਚੇ ਗੁਰਦੇਵ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ, ਅਸੀਂ ਉਹਨਾਂ ਦੀ ਸ਼ਰਨ ਵਿੱਚ ਪਏ ਹਾਂ। ਪੂਰਨ ਹੋਈ ਸੇਵਕ ਸੇਵ, ਜਿਹੜੀ ਸਾਡੀ ਸੇਵਕਾਂ ਦੀ ਕੀਤੀ ਸੇਵਾ ਉਹ ਵੀ ਪੂਰਨ ਸਫਲ ਹੋ ਗਈ ਹੈ, ਕਿਉਂਕਿ ਸਾਹਿਬਜ਼ਾਦੇ ਦੇ ਜਨਮ ਤੋਂ ਪਹਿਲਾਂ ਮਾਤਾ ਗੰਗਾ ਜੀ ਬੇਅੰਤ ਸੰਗਤਾਂ ਦੀ ਸੇਵਾ ਕਰਦੇ ਸਨ। ਬਈ ਸੇਵਾ ਨਾਲ ਹੀ ਮੇਵਾ ਮਿਲਦਾ, ਇਸੇ ਲਈ ਹਜ਼ੂਰ ਕਹਿੰਦੇ ਨੇ ਅਸੀਂ ਸੱਚੇ ਗੁਰਦੇਵ ਦੀ ਸ਼ਰਨ ਵਿੱਚ ਪਏ ਅਤੇ ਜਿਹੜੀ ਸੇਵਕ ਬਣ ਕੇ ਸੇਵਾ ਕੀਤੀ ਸੀ ਸਾਰੇ ਪਰਿਵਾਰ ਨੇ, ਉਹ ਵੀ ਕਾਲ ਥਾਂ ਪੈ ਗਈ, ਸਫਲ ਹੋ ਗਈ ਹੈ। ਜੀਉ ਪਿੰਡ ਜੋ ਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕੋ ਕੁਰਬਾਨ। ਲਓ ਹਜ਼ੂਰ ਕਹਿੰਦੇ ਨੇ ਭਾਈ ਹੁਣ ਤੇ ਸਤਿਗੁਰੂ ਹੀ ਇਸ ਸਾਹਿਬਜ਼ਾਦੇ ਦੀ ਜਿੰਦ ਦਾ ਰਖਵਾਲਾ ਹੈ ਅਤੇ ਪਿੰਡ ਇਹਨਾਂ ਦੇ ਸਰੀਰ ਦਾ ਰਾਖਾ ਵੀ ਸਤਿਗੁਰੂ ਹੈ ਅਤੇ ਜੋਬਨ ਜਵਾਨੀ ਦਾ ਅਤੇ ਪ੍ਰਾਣਾਂ ਦਾ ਰਾਖਾ ਵੀ ਸਤਿਗੁਰੂ ਹੈ। ਕਹੋ ਨਾਨਕ ਗੁਰ ਕੋ ਕੁਰਬਾਨ। ਇਸੇ ਲਈ ਸਤਿਗੁਰੂ ਕਹਿੰਦੇ ਨੇ ਭਾਈ ਮੈਂ ਤੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਮੈਂ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਜਿਸ ਗੁਰੂ ਦੀ ਕਿਰਪਾ ਦੁਆਰਾ ਸਾਹਿਬਜ਼ਾਦਾ ਆਇਆ ਵੀ ਹੈ ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਉਹਦੀ ਹਰ ਪ੍ਰਕਾਰ ਰੱਖਿਆ ਵੀ ਹੋ ਰਹੀ ਹੈ, ਇਸੇ ਲਈ ਸਾਨੂੰ ਗੁਰੂ ਤੇ ਹੀ ਭਰੋਸਾ ਹੈ। ਗੁਰੂ ਹੀ ਜਿੰਦ ਜਾਨ ਪਿੰਡ ਪ੍ਰਾਣ ਤੇ ਜੋਬਨ ਦਾ ਰਖਵਾਲਾ ਹੈ, ਅਸੀਂ ਉਹ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ ਹੈ ਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੀਉ ਪਿੰਡ ਜੋਬਨ ਰਾਖੈ ਪ੍ਰਾਨ, ਕਹੋ ਨਾਨਕ ਗੁਰ ਕਉ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।